નમસ્કાર, એ આકાશવાણીએ. ખબરાં દે નાલ મેં સરબજીત કૌર. પહેલા ઇસ બુલેટિન દીયાં ખાસ ખબરાં. ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਸਏ ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਹੈ. ਰਾਜ ਦੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ ਨਾਫਿਕਸ ਡੋਟ ਇਨ ਨੂੰ ਲਾਂਚ ਕੀਤਾ. ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲਮੀਨ ਪ੍ਰਭਾਵ ਅਤੇ ਖੇਤੀਬਾੜੀ ਤੇ ਇਸਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ. ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ. ਭਾਰਤ ਵਿਚ ਅਮਰੀਕੀ ਰਾਜਦੂਤ ਸੁਰਜੀਤ ਕੌਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕ ਮਜ਼ਬੂਤ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾ ਹੁਣ ਤੌਰ ਤੇ ਅੱਗੇ ਵੱਧ ਰਹੇ ਨੇ ਤੇ ਅਯੋਧਿਆ ਦੇ ਰਾਮ ਮੰਦਿਰ ਨੂੰ ਮਿਲੇ ਦਾਨ ਦੀ ਹੀਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਏ. ਹੁਣ ਖਬਰਾਂ ਵਿਸਥਾਰ ਨਾਲ. ਭਾਰਤ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸਮਝੌਤੇ MOU ਦਾ ਸਵਾਗਤ ਕੀਤਾ ਹੈ. ਨਵੀਂ ਦਿੱਲੀ ਵਿਚ 16ਵੀਂ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਸੁਰੱਖਿਆ ਸਲਾਹਕਾਰ MSA ਅਜੀਤ ਡੋਵਾਲ ਨੇ ਕਿਹਾ ਕਿ ਇਹ ਦੁਨੀਆਂ ਭਰ ਵਿਚ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ. ਉਨ੍ਹਾਂ ਨੇ ਹੋਰਮੁਜ਼ ਪਣਜੋੜ ਦੇ ਖੁੱਲਣ ਦਾ ਵੀ ਸਵਾਗਤ ਕੀਤਾ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਸਪਲਾਈ ਲੜੀ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਖਾਦਾਂ ਤੇ ਰਸਾਇਣਾਂ ਵਰਗੀਆਂ ਵਸਤਾਂ ਦੀ ਘਾਟ ਨੂੰ ਹਟਾਉਣ ਵਿਚ ਮਦਦ ਕਰੇਗਾ. ਸ੍ਰੀ ਡੋਵਾਲ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਖੇਤਰ ਅਤੇ ਇਸ ਤੋਂ ਅੱਗੇ ਨੈਵੀਗੇਸ਼ਨ ਦੀ ਵਧੇਰੇ ਆਜ਼ਾਦੀ ਆਰਥਿਕ ਖੁਸ਼ਹਾਲੀ ਵਿਚ ਯੋਗਦਾਨ ਪਾਏਗੀ. ਉਨ੍ਹਾਂ ਕਿਹਾ ਕਿ ਦੁਨੀਆਂ ਫੌਜੀ ਟਕਰਾਵਾਂ, ਭੂ ਸਿਆਸੀ ਅਨਿਸ਼ਚਿਤਤਾਵਾਂ, ਆਰਥਿਕ ਤਣਾਅ ਅਤੇ ਵਿਘਨਕਾਰੀ ਤਕਨਾਲੋਜੀਆਂ ਵਾਲੇ ਇਕ ਉਥਲ ਪੁਥਲ ਦੇ ਦੌਰ ਵਿਚੋਂ ਲੰਘ ਰਹੀ ਏ. ਉਭਰ ਰਹੀਆਂ ਸੁਰੱਖਿਆ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੈਰ ਰਵਾਇਤੀ ਖਤਰਿਆਂ ਨੇ ਰਾਸ਼ਟਰੀ ਸਰਹੱਦਾਂ ਨੂੰ ਪਾਰ ਕਰ ਲਿਆ ਤੇ ਰਵਾਇਤੀ ਪ੍ਰਤੀਕਿਰਿਆਵਾਂ ਨੂੰ ਚੁਣੌਤੀ ਦੇਣ ਵਾਲੀਆਂ ਸਮਰੱਥਾਵਾਂ ਵਿਕਸਿਤ ਕੀਤੀਆਂ ਨੇ. ਉਨ੍ਹਾਂ ਨੇ ਇਕ ਵਧਦੀ ਡਿਜੀਟਾਈਜ਼ਡ ਦੁਨੀਆ ਵਿਚ ਨਵੀਆਂ ਵਿਘਨਕਾਰੀ ਤਕਨਾਲੋਜੀਆਂ, ਦਹਿਸ਼ਤਗਰਦੀ ਦੇ ਵਧਦੇ ਹੋਏ ਲੁਕਵੇਂ ਰੂਪਾਂ ਅਤੇ ਸਾਈਬਰ ਖਤਰਿਆਂ ਦੀ ਪਛਾਣ ਤੇ ਸਮੂਹਿਕ ਧਿਆਨ ਦੇਣ ਦੀ ਲੋੜ ਵਾਲੀਆਂ ਚੁਣੌਤੀਆਂ ਵਜੋਂ ਕੀਤੀ.
We need to be cognizant of new security threats and challenges.
हमें सुरक्षा से जुड़े नए खतरों और चुनौतियों के प्रति जागरूक रहने की आवश्यकता है. गैर पारंपरिक खतरे राष्ट्रीय सीमाओं से आगे निकल चुके हैं और पारंपरिक जवाबी कार्रवाई से निपटने के लिए उन्होंने अपने बचाव के तरीके भी विकसित कर लिए हैं. नई और क्रांतिकारी तकनीकें, आतंकवाद के छिपे हुए रूप और तेजी से डिजिटल होती दुनिया में साइबर खतरे, ये सभी हमारे लिए एक बड़ा खतरा है.
ਸ੍ਰੀ ਡੋਵਾਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬ੍ਰਿਕਸ ਦੇਸ਼ਾਂ ਦੇ ਵੱਖ ਵੱਖ ਮਹਾਂਦੀਪਾਂ ਅਤੇ ਤਜਰਬਿਆਂ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿਚ ਇਕ ਵਿਸ਼ੇਸ਼ ਭੂਮਿਕਾ ਹੈ ਜਿੱਥੇ ਟਕਰਾਅ ਦੇ ਹੱਲ ਦੇ ਰਵਾਇਤੀ ਸਾਧਨ ਘੱਟ ਪ੍ਰਭਾਵਸ਼ਾਲੀ ਹੁੰਦੇ ਜਾ ਰਹੇ ਨੇ. ਉਨ੍ਹਾਂ ਨੇ ਕਿਹਾ ਕਿ ਸਮੂਹ ਲਈ ਇਹ ਅਹਿਮ ਹੈ ਕਿ ਉਹ ਇਨ੍ਹਾਂ ਵਿਕਸਿਤ ਹੋ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਵਿਚ ਆਪਣੀ ਭੂਮਿਕਾ ਤੇ ਵਿਚਾਰ ਕਰੇ. ਬ੍ਰਿਕਸ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਮੂਹ ਨੂੰ ਇਕ ਹੋਰ ਬਹੁਤ ਰੂਪੀ ਵਿਸ਼ਵ ਵਿਵਸਥਾ ਨੂੰ ਉਤਸ਼ਾਹਿਤ ਕਰਨ, ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਲਮੀ ਦੱਖਣ ਦੀ ਆਵਾਜ਼ ਨੂੰ ਵਧਾਉਣ ਲਈ ਉਭਰ ਰਹੀਆਂ ਆਰਥਿਕਤਾਵਾਂ ਦੇ ਇਕ ਗੈਰ ਰਸਮੀ ਗਠਜੋੜ ਵਜੋਂ ਤਿਆਰ ਕੀਤਾ ਗਿਆ ਸੀ. ਉਨ੍ਹਾਂ ਕਿਹਾ ਕਿ ਬ੍ਰਿਕਸ ਨੇ ਆਲਮੀ ਸ਼ਾਸਨ ਅਤੇ ਸੰਸਥਾਗਤ ਸੁਧਾਰਾਂ ਵਿਚ ਸੁਧਾਰਾਂ ਦਾ ਵੀ ਦ੍ਰਿਸ਼ਟੀਕੋਣ ਦਿੱਤਾ. ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟਿਡ ਨਾਫੇਡ ਦੇਸ਼ ਦੇ ਕਰੀਬ 74 ਲੱਖ ਕਿਸਾਨਾਂ ਦੀ ਮਦਦ ਕਰ ਰਿਹਾ ਹੈ. ਉਨ੍ਹਾਂ ਇਹ ਗੱਲ ਨਵੀਂ ਦਿੱਲੀ ਦੇ ਅਟਲ ਅਕਸ਼ੈ ਊਰਜਾ ਭਵਨ ਵਿਖੇ ਨਾਫੇਡ ਦੇ ਨਿਲਾਮੀ ਪੋਰਟਲ ਨੈਫਿਕਸ ਡੋਟ ਇਨ ਨੂੰ ਲਾਂਚ ਕਰਦਿਆਂ ਕਹੀ.
ਨਾਫੇਡ ਨੇ ਇੱਕ ਪ੍ਰਕਾਰ ਸੇ ਨੈਫਿਕਸ ਡੋਟ ਇਨ, ਦ੍ਰਿਸ਼ਟੀ, ERP ਔਰ ਨਾਫੇਡ ਕਲਿਆਣ, ਇਹ ਚਾਰ ਪਹਿਲੋ ਕੀ ਸ਼ੁਰੂਆਤ ਤੋ ਵੋ ਕ੍ਰਾਂਤੀਕਾਰੀ ਇਸ ਲਈ ਕਿ ਨਾਫੇਡ ਜੋ 2014 ਮੇ ਬੰਦ ਹੋਣੇ ਕੀ ਕਗਾਰ ਪਰ ਆ ਗਯਾ ਥਾ, ਆਜ ਨਾਫੇਡ ਇਹ ਸਾਰੀ ਪਹਿਲ ਕਰਕਰ 500 ਕਰੋੜ ਕੇ ਮੁਨਾਫੇ ਕੇ ਸਾਥ, 30,000 ਕਰੋੜ ਕੇ ਟਰਨਓਵਰ ਕੇ ਸਾਥ ਦੇਸ਼ ਕੇ 74 ਲੱਖ ਕਿਸਾਨੋ ਕੀ ਸੇਵਾ ਕਰ ਰਿਹਾ ਹੈ.
ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ 1.5 ਸਾਲਾਂ ਚ ਸਹਿਕਾਰਿਤਾ ਮੰਤਰਾਲਾ ਇਹ ਯਕੀਨੀ ਬਣਾਏਗਾ ਕਿ ਦਾਲਾਂ ਦੀ ਪੂਰੀ ਖਰੀਦ ਸਿੱਧਿਆਂ ਕਿਸਾਨਾਂ ਤੋਂ ਹੀ ਕੀਤੀ ਜਾਵੇ.
ਆਉਣ ਵਾਲੇ 2 ਸਾਲੋ ਮੇ ਸਹਿਕਾਰਿਤਾ ਮੰਤਰਾਲੇ ਸੁਨਿਸ਼ਚਿਤ ਕਰੇਗਾ ਕਿ ਦਲਹਨ ਕਾ ਇੱਕ ਦਾਣਾ ਵੀ NCCF ਔਰ ਨਾਫੇਡ ਮੇ ਵਿਆਪਾਰੀਓ ਕੇ ਮਾਧਿਅਮ ਸੇ ਨਾ ਆਏ, ਸਿੱਧਾ ਕਿਸਾਨੋ ਕੇ ਮਾਧਿਅਮ ਸੇ ਆਏ, ਜਿਸ ਸੇ ਮੁਨਾਫਾ ਪੂਰਾ ਕਿਸਾਨੋ ਕੇ ਪਾਸ. ਹਮਨੇ ਇਨਫਰਾਸਟ੍ਰਕਚਰ ਬਣਾ ਦਿਆ ਹੈ, ਅਬ ਇਨਫਰਾਸਟ੍ਰਕਚਰ ਕੋ ਨੀਚੇ ਤੱਕ ਪਹੁੰਚਾਣਾ ਹੈ ਔਰ ਉਸਮੇ ਮੈਂ ਮਾਨਤਾ ਹੂੰ ਕਿ ਨਾਫੇਡ ਔਰ NCCF ਨੇ ਭੀ दृढ़ता के साथ शुद्ध तरीके से काम करने की शुरुआत करनी पड़ेगी, तभी जाकर परिणाम मिलेंगे।
खेती बाड़ी ते किसान भलाई मंत्री शिवराज सिंह चौहान ने अज नवी दिल्ली विच मौसम ते आलमी प्रभाव ते खेतीबाड़ी ते इसके असर के मद्देनजर एक जायजा मीटिंग की थी। मीटिंग विच कई राज्यां दे खेतीबाड़ी मंत्रियां, सकत्तरां, जिला कलेक्टरां अते अधिकारियां ने शिरकत की थी। विचार वटांदरे दौरान घट बारिश की स्थिति विच जरूरी तैयारियां, विकल्पक फसल योजनावां ते किसानां दे हितां दी रक्षा ते ध्यान केंद्रित कीता गया। एक सोशल मीडिया पोस्ट विच श्री चौहान ने कहा कि संभावित अल नीनो हालात नूं ध्यान विच रखते हुए सरकार किसानां दे हितां दी राखी करन अते खेतीबाड़ी ते खेती ते किसे भी माड़े प्रभावां नूं घट करन लई पूरी तरह वचनबद्ध है। उन्हां अगे कहा कि सरकार हर स्थिति दा सामना पूरी तैयारी, संवेदनशीलता ते तालमेल नाल करेगी तां जो किसानां नूं कोई मुश्किल ना आवे। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ XNLA @AIRRNews ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿਚ ਪਦਮ ਅਵਾਰਡ ਪ੍ਰਦਾਨ ਕਰਨਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਅੱਜ ਕੁੱਲ 65 ਅਵਾਰਡ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਵਿਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ੍ਰੀ ਸ਼ਾਮਲ ਨੇ। ਇਸ ਸਾਲ ਕੇਂਦਰ ਸਰਕਾਰ ਨੇ ਕੁਲ 131 ਪਦਮ ਅਵਾਰਡਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ੍ਰੀ ਸ਼ਾਮਲ ਨੇ। ਅਵਾਰਡ ਪ੍ਰਾਪਤ ਕਰਨ ਵਾਲਿਆਂ ਵਿਚੋਂ 19 ਔਰਤਾਂ ਨੇ, ਜਦੋਂ ਕਿ 16 ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਜਾਏਗਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਦੇਸ਼ ਦੇ ਸਭ ਤੋਂ ਉੱਚ ਨਾਗਰਿਕ ਸਨਮਾਨਾਂ ਵਿਚੋਂ ਇਕ ਨੇ। ਅੱਜ ਰਾਸ਼ਟਰਪਤੀ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਅਵਾਰਡ ਪ੍ਰਦਾਨ ਕਰਨਗੇ। ਇਨ੍ਹਾਂ ਵਿਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਨੇ। 1954 ਵਿਚ ਸ਼ੁਰੂ ਕੀਤੇ ਗਏ ਇਨ੍ਹਾਂ ਅਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿਚ ਅਮਰੀਕੀ ਵਪਾਰ ਪ੍ਰਤੀਨਿਧ ਜੈਮਿਸਨ ਗ੍ਰੀਰ ਅਤੇ ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਉਹ ਭਾਰਤ ਅਤੇ ਅਮਰੀਕਾ ਵਿਚਕਾਰ ਇਕ ਦਵੱਲੇ ਵਪਾਰ ਸਮਝੌਤੇ ਤੇ ਉਸਾਰੂ ਚਰਚਾਵਾਂ ਦੀ ਉਮੀਦ ਕਰਦੇ ਨੇ। ਇਸ ਦੌਰਾਨ ਗੌਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇਕ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁਨ ਤੌਰ ਤੇ ਅੱਗੇ ਵਧ ਰਹੇ ਨੇ, ਜੋ ਦੋਵਾਂ ਦੇਸ਼ਾਂ ਲਈ ਨਵੇਂ ਆਰਥਿਕ ਮੌਕੇ ਖੋਲੇਗਾ ਅਤੇ ਅਮਰੀਕਾ ਭਾਰਤ ਆਰਥਿਕ ਭਾਈਵਾਲੀ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ। ਅਯੋਧਿਆ ਦੇ ਰਾਮ ਮੰਦਿਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਏ। ਇਹ ਰਿਪੋਰਟ ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਸੰਜੇ ਪ੍ਰਸਾਦ ਨੂੰ ਸੌਂਪੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਏ ਅਤੇ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਨੇ। ਅਯੋਧਿਆ ਰਾਮ ਮੰਦਿਰ ਵਿਚ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਤੋਂ ਬਾਅਦ ਮੰਦਿਰ ਟਰੱਸਟ ਦੀ ਬੇਨਤੀ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਹੀਨੇ ਦੀ 13 ਤਰੀਕ ਨੂੰ SIT ਦਾ ਗਠਨ ਕੀਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਇਕ ਕਥਿਤ ਅਧਿਆਪਕ ਭਰਤੀ ਪ੍ਰੀਖਿਆ ਧੋਖਾਧੜੀ ਮਾਮਲੇ ਦੇ ਸਬੰਧ ਵਿਚ ਚੇਨਈ, ਤਿਰੁਚਿਰਾਪੱਲੀ, ਕੋਇੰਬਟੂਰ ਅਤੇ ਮਦੁਰਈ ਵਿਚ 18 ਥਾਵਾਂ ਤੇ ਤਲਾਸ਼ੀ ਲੈ ਰਿਹਾ ਹੈ। ਡਾਇਰੈਕਟੋਰੇਟ ਨੇ ਕਿਹਾ ਕਿ ਇਹ ਕਾਰਵਾਈ ਕੇਂਦਰੀ ਅਪਰਾਧ ਸ਼ਾਖਾ ਵੱਲੋਂ 2017 ਵਿਚ ਦਰਜ ਕੀਤੀ ਗਈ ਇਕ FIR ਤੇ ਆਧਾਰਿਤ ਏ। ਦੇਸ਼ ਵਿਚ 5 ਲੱਖ ਤੋਂ ਵੱਧ ਅੰਗ ਦਾਨ ਦਾ ਅਹਿਦ ਲਿਆ ਗਿਆ ਹੈ। ਇਹ ਅੰਗ ਅਤੇ ਟਿਸ਼ੂ ਦਾਨ ਪ੍ਰਤੀ ਲੋਕਾਂ ਵਿਚ ਵੱਧ ਰਹੀ ਜਾਗਰੂਕਤਾ ਅਤੇ ਸਮੂਹਕ ਵਚਨਬੱਧਤਾ ਨੂੰ ਦਰਸਾਉਂਦਾ ਏ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਅੰਗਦਾਨ ਟਰਾਂਸਪਲਾਂਟੇਸ਼ਨ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਉਮੀਦ ਅਤੇ ਜੀਵਨ ਵਿਚ ਦੂਜਾ ਮੌਕਾ ਦਿੰਦਾ ਏ। ਮੰਤਰਾਲੇ ਮੁਤਾਬਿਕ ਇਹ ਪ੍ਰਾਪਤੀ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਵਾਲੀ ਨੂੰ ਵਿਕਸਿਤ ਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਰਾਸ਼ਟਰੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਦੇ ਡਾਇਰੈਕਟਰ ਡਾ ਅਨਿਲ ਕੁਮਾਰ ਨੇ ਅੰਗਦਾਨ ਲਈ ਦੇਸ਼ ਭਰ ਦੇ ਨਾਗਰਿਕਾਂ ਵੱਲੋਂ ਮਿਲੀ ਭਾਰੀ ਹਮਾਇਤ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਸਾਰੀਆਂ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨਿਰੰਤਰ ਵਚਨਬੱਧਤਾ ਅਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ nafex.in ਨੂੰ ਲਾਂਚ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲ ਨੀਨੋ ਪ੍ਰਭਾਵ ਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇਕ ਮਜ਼ਬੂਤ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁਨ ਤੌਰ ਤੇ ਅੱਗੇ ਵਧ ਰਹੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ।